ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਕ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਸਵਾਰਿਓ, ਆਪਾਂ ਸਾਰੇ ਹੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਬਾਰਕ ਅਸਥਾਨ ਗੁਰਦੁਆਰਾ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਹਾਂ। ਅੰਮ੍ਰਿਤ ਵੇਲੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਕ ਮੁਬਾਰਕ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕਰਕੇ ਸਮੁੱਚੀ ਹੀ ਲੋਕਾਈ ਨੂੰ ਜੋ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੇ ਪਹਿਲੇ ਪਦੇ ਦਾ ਪਾਠ ਹੁਣੇ ਹੀ ਆਪਾਂ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਸਤਿਗੁਰੂ ਜੀ ਨੇ ਜੋ ਅੰਮ੍ਰਿਤਮਈ ਮੁੱਖ ਵਾਕ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਕੀਤੀ ਹੈ ਤਰੁੱਠ ਕੇ, ਉਸ ਅੰਮ੍ਰਿਤਮਈ ਮੁੱਖ ਵਾਕ ਦੀ ਵਿਚਾਰ ਦੇ ਲਈ सतगुरु जी की पावन हजूरी दे विच आपां जुड़ बैठे हाँ। आप अपनी बुद्ध है जेती बरनत भिन्न भिन्न तोहे तेती। जितनी को मत बुद्ध अकाल पुरख ने सतगुरु जी ने बख्शी है, उतनी क मत बुद्ध दे मुताबक गुरु दी रहमत सदका गुरबाणी नू समझण दा अपने दिल हिरदे विच टिकाउण दा आपां यतन करन लई बैठे हाँ। तो आओ जिथे आपां तन करके गुरु साहब जी दी हजूरी विच बैठे हाँ। बहुत सारियां संगतां मीडिये दे राही गुरु रामदास पातशाह जी दे घर दे नाल जुड़ियां ने, भावें कोई गुरु प्यारा घर विच बैठा है ते भावें आपां तन करके इत्थे बैठे हाँ। आओ सारे जाने मन करके भी गुरु पातशाह जी दे दर उते अपनी हाजरी लगवाईए। कोई भी रसना वांझी ना रहे, आखो जी सतनाम श्री वाहे गुरु साहेब जी, सतनाम श्री वाहे गुरु साहेब जी,
सतनाम श्री वाहे गुरु साहेब जी, सोरठ महला पहला जिनी सतगुर सेवया प्यारे, तिन के साथ तरे।
अज दा अमृतमई मुख वाक पहले पातशाह श्री गुरु नानक देव जी महाराज जी का उचारण किया होया है। सोरठ राग दे अंदर दर्ज है ते श्री गुरु ग्रंथ साहिब जी दे पावन अंग 636 दे उते ए अमृतमई शब्द सुभायमान है। गुरु नानक देव जी महाराज इस अमृतमई गुर शब्द दे राही जो उपदेश दिंदे हन, शब्द दी पहली पंक्ति है जिन्नी सतगुर सेवया प्यारे तिन के साथ तरे। प्यारिया सजना जिन्हें अपने सतगुरु नू मन्या है, जिन्हें अपने सतगुरु दे हुक्म दी कमाई कीती है, उस गुरमुख दा जिन्हें जिन्हें भी संग कीता, जिन्हें जिन्हें संगत माणी, संगत करन वाले भी तर गए हन, उना दा भी पार उतारा हो गया। जिन्नी नाम त्याया गए मसक्कत काल, नानक ते मुख उजले केती छुट्टी नाल। जिन्ने गुरु नू मान लिया, जेड़ा गुरु दे हुक्म दे वेच चल पिया, उदी संगत करन वाले दा भी पार उतारा हो गया। तो इसे करके गुरबाणी ने वार वार ये गल आखी है। भगत सरमौर भगत कबीर साहब जी का एक बचन है, कबीर चंदन का बिरवा भला, बेड़े ओ ढाक पलास, ओए भी चंदन होए रहे बसे जो चंदन पास। फुल ते दुनिया दे वेच बहुत ने, गुलाब दा फुल है, गेंदे दा फुल है, रुख भी बड़े ने, अंब नू मिठे मिठे अंब लगदे, अमरूद भी मिठे हुंदे ने, जामन भी मिठे हुंदे ने। पर जदों गुरु साहब ने दृष्टांत दिता ता चंदन दा दिता, क्योंकि जेड़े गुण चंदन दे वेच ने ओ किसे दूजे वेच नहीं ने। अंब नूं आपां चूपीए ते सिर्फ अंब दे विच ही मिठास है, अंब दे पत्ते विच नहीं है, टाणी विच भी नहीं है, गुलाब दे फुल दे विच ते गुलाब वाली सुगंधी होवेगी पर उहदे पत्तियां दे विच ते उहदे कंडियां दे विच ते गुलाब वाली कोई सुगंधी नहीं। सिर्फ चंदन ऐसा है कि चंदन दे नेड़े काही होवे, पिलशी होवे, इत्थों तक कि जिहड़ी उत्थे मिट्टी है उहदे विच वी चंदन वाली सुगंधी आउणी शुरू हो जांदी है। चंदन दा गुण है। ता गुरु पातशाह ने जदों चंदन दा दृष्टांत दिता तां इह गल आखी कि जिहड़ी गुरु दी संगत है, जिहड़ी गुरमुख दी संगत है, जिहड़ी रब दे प्यारे दी संगत है, ਉਹ ਵੀ ਭਾਈ ਚੰਦਨ ਵਰਗੀ ਹੈ। ਜਿਵੇਂ ਚੰਦਨ ਦੇ ਨੇੜੇ ਕੋਈ ਵੀ ਹੋਵੇ, ਕਾਹੀ ਹੋਵੇ, ਪਿਲਸ਼ੀ ਹੋਵੇ, ਉਹਦੇ ਵਿੱਚ ਵੀ ਚੰਦਨ ਦੀ ਸੁਗੰਧੀ ਆਉਂਦੀ ਹੈ। ਜਿਹੜਾ ਗੁਰਮੁਖ ਦੀ ਸੰਗਤ ਕਰੇ, ਜਿਹੜਾ ਗੁਰੂ ਨੂੰ ਮੰਨਣ ਵਾਲੇ ਦੀ ਸੰਗਤ ਕਰੇ, ਉਹਦੇ ਵਿੱਚ ਵੀ ਰੱਬੀ ਗੁਣ ਆਉਂਦੇ ਹਨ। ਉਹ ਵੀ ਗੁਰੂ ਦੇ ਨਾਲ ਜੁੜਦਾ ਹੈ, ਉਹ ਵੀ ਬਾਣੀ ਦੇ ਨਾਲ ਜੁੜਦਾ ਹੈ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਉਹ ਢਾਕ ਪਲਾਸ, ਓਏ ਭੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਤਾਂ ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਨੂੰ ਮੰਨਦਾ ਹੈ, ਜਿਹੜਾ ਗੁਰੂ ਨੂੰ ਧਿਆਉਂਦਾ ਹੈ, ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਦੇ ਨੇ ਪਿਆਰਿਆ, ਉਸ ਗੁਰਮੁਖ ਦੀ ਸੰਗਤ ਕਰਨ ਵਾਲਿਆ ਜਿਹੜਾ ਹੈ, ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ, ਉਹ ਭਵਜਲ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ।
ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ।
ਹੁਣ ਜਿਨ੍ਹਾਂ ਨੇ ਭਾਈ ਗੁਰਮੁਖ ਦੀ ਸੰਗਤ ਕੀਤੀ ਤੇ ਗੁਰਮੁਖ ਜਪਦਾ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਮੁਖ ਬਾਣੀ ਨੂੰ ਰਸਨਾ ਤੇ ਧਿਆਉਂਦਾ ਹੈ, ਤਾਂ ਜਿਨੇ ਗੁਰਮੁਖ ਦੀ ਸੰਗਤ ਕੀਤੀ ਉਹਦੀ ਰਸਨਾ ਤੇ ਵੀ ਬਾਣੀ ਆਵੇਗੀ। ਜਿਨ੍ਹਾਂ ਦੀ ਰਸਨਾ ਦੇ ਉੱਤੇ ਅੰਮ੍ਰਿਤਮਈ ਬਾਣੀ ਹੈ, ਜਿਨ੍ਹਾਂ ਨੇ ਗੁਰੂ ਨੂੰ ਮੰਨਿਆ ਹੈ, ਤਿੰਨਾ ਠਾਕ ਨਾ ਪਾਈਐ ਪਿਆਰੇ, ਪਿਆਰਿਆ ਸੱਜਣਾ, ਉਹਨਾਂ ਦੇ ਰਸਤੇ ਦੇ ਵਿੱਚ ਜਿਹੜੇ ਵਿਸ਼ੇ ਵਿਕਾਰ ਨੇ, ਇਹ ਕੋਈ ਰੋਕ ਨਹੀਂ ਲਾ ਸਕਦੇ ਨੇ। ਠਾਕ ਦਾ ਮਤਲਬ ਰੋਕ। ਜਿਹੜੇ ਰੱਬ ਦੇ ਨਾਲ ਜੁੜ ਗਏ ਨੇ, ਜਿਨ੍ਹਾਂ ਦੀ ਰਸਨਾ ਤੇ ਅੰਮ੍ਰਿਤਮਈ ਬਾਣੀ ਹੈ, ਉਹਨਾਂ ਦੇ ਰਸਤੇ ਦੇ ਵਿੱਚ ਵਿਸ਼ੇ ਵਿਕਾਰ ਕੋਈ ਰੋਕ ਨਹੀਂ ਲਾ ਸਕਦੇ। ਮਤਲਬ ਵਿਸ਼ੇ ਵਿਕਾਰ ਕੋਈ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਨੇ।
ਬੂਢੇ ਪਾਰੇ ਪੈ ਬਿਨਾ ਪਿਆਰੇ, ਤਾਰੇ ਨਦਰ ਕਰੇ।
ਤੇ ਦੂਜੇ ਪਾਸੇ ਜਿਨ੍ਹਾਂ ਦੇ ਅੰਦਰ ਰੱਬ ਦਾ ਨਿਰਮਲ ਭੈ ਨਹੀਂ, ਰੱਬ ਜੀ ਦਾ ਡਰ ਨਹੀਂ, ਜਿਨ੍ਹਾਂ ਨੇ ਗੁਰੂ ਨੂੰ ਨਹੀਂ ਮੰਨਿਆ, ਬੂਢੇ ਭਾਰੇ ਭੈ ਬਿਨਾਂ ਪਿਆਰੇ, ਸੱਜਣਾ ਪਿਆਰਿਆ, ਉਹ ਵਿਸ਼ੇ ਵਿਕਾਰਾਂ ਦੇ ਨਾਲ ਭਾਰੇ ਹੋਏ ਪਏ ਨੇ ਤੇ ਉਹ ਸੰਸਾਰ ਸਾਗਰ ਦੇ ਵਿਸ਼ੇ ਵਿਕਾਰਾਂ ਦੇ ਡੂੰਘੇ ਸਮੁੰਦਰ ਵਿੱਚ ਡੁੱਬ ਜਾਂਦੇ ਹਨ, ਉਹ ਪਾਰ ਨਹੀਂ ਲੰਘਦੇ। ਤੇ ਤਰਦੇ ਉਹ ਹਨ ਜਿਨ੍ਹਾਂ ਉੱਤੇ ਅਕਾਲ ਪੁਰਖ ਦੀ ਨਦਰ ਹੋਵੇ, ਬਖਸ਼ਿਸ਼ ਹੋਵੇ, ਜਿਨ੍ਹਾਂ ਨੇ ਗੁਰੂ ਨੂੰ ਮੰਨ ਲਿਆ। ਇਹ ਗੱਲ, ਇਹ ਨੁਕਤਾ ਬਹੁਤ ਸਮਝਣ ਵਾਲਾ ਹੈ। ਜੇ ਗੁਰੂ ਦਾ ਪੱਲਾ ਫੜ ਲਿਆ ਅਸੀਂ, ਤਾਂ ਅਸੀਂ ਸੰਸਾਰ ਸਾਗਰ ਤੋਂ ਪਾਰ ਲੰਘ ਗਏ, ਡੁੱਬਾਂਗੇ ਨਹੀਂ। ਪਰ ਜਦੋਂ ਗੁਰੂ ਦਾ ਪੱਲਾ ਛੱਡ ਦਿੱਤਾ, ਗੁਰੂ ਤੋਂ ਦੂਰ ਹੋਏ, ਤਾਂ ਅਸੀਂ ਸੰਸਾਰ ਸਾਗਰ ਦੇ ਵਿੱਚ ਡੁੱਬ ਜਾਵਾਂਗੇ। ਪੱਲਾ ਫੜ ਲਵਾਂਗੇ ਤੇ ਤਰ ਜਾਵਾਂਗੇ, ਪੱਲਾ ਛੱਡ ਦੇਵਾਂਗੇ ਤੇ ਡੁੱਬ ਜਾਵਾਂਗੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਪਣੇ ਸਿੱਖਾਂ ਦੇ ਨਾਲ ਇੱਕ ਦਰਿਆ ਦੇ ਕੰਢੇ ਤੇ ਤੁਰ ਰਹੇ ਨੇ, ਤਾਂ ਪਾਤਸ਼ਾਹ ਦੇ ਹੱਥਾਂ ਦੇ ਵਿੱਚ ਇੱਕ ਪੱਥਰ ਹੈ, ਉੱਪਰ ਨੂੰ ਸੁੱਟਦੇ ਨੇ, ਬੁੱਝ ਲੈਂਦੇ ਨੇ, ਸੁੱਟਦੇ ਨੇ, ਬੁੱਝ ਲੈਂਦੇ ਨੇ। और एक बारी उपर नू सुटिया ते ओ जाके दरिया दे विच डिगा ते डुब गया ते गुरु साहब ने पुछिया पी दस्यो भला पी ये डुब क्यों गया। किसी ने आखिया जी पातशाह पत्थर दा सुभा ए भारा हुंदा डोबी जावेगा। किसी ने आखिया जी पानी दे विच कोई भी चीज जावेगी डुबेगी डुबेगी। किसी ने आखिया जी पातशाह जदों पत्थर गया ही पानी दे विच है ते पातशाह तां डुब गया। ता भाई साहब भाई नंद लाल जी नू पुछिया तो कहंदे पातशाह मैनू बाला ते पता नहीं है, मैं ते इन्नी क गल समझदा कि जेड़े तुहाडे हत्थां दे विच नहीं है जेड़ा हत्थों छुट गया वह डुब गया। यही साडी जिंदगी दा नुकता है। दुनिया पदार्थवादी है, पदार्थां दा अपना असर है, मोह माया दा अपना असर है। ते इस संसार दे विच रहिंदे आ जिन्ना चिर तक ते असीं गुरु दा पल्ला फड़िया गुरु दा आसरा लिया गुरु दा हाथ साडे सिर ते है जिसके सिर ऊपर तू स्वामी सो दुख कैसा पावे। गुरु दा हाथ साडे सिर ते है ते नहीं डुबांगे भावे विषय विकार बहुत होण माया दा प्रभाव बहुत होवे, पर जदों ही असीं गुरु दा पल्ला छड़ दिता गुरु दा आसरा ना रखिया तां असीं डुब जावांगे। मैं ना परसों तरन तारन साहब परिक्रमा दे विच सी बहुत संगत सी, एक माता जी मैनू आण के मिले, संगत बहुत मिल रही सी गुरु दी गल गुरु दी बात पा रही सी ते मां दी अखां विच हंझू। मैं मां जी नूं पुछिया भी माता जी रोंदे कास तों, कहण लगी जी मेरा पुत बड़ा ही चंगा सी बहुत चंगा, बचपन दे विच ते पाठ भी उन्हें कहना मैं आप करना, पता नहीं के दी संगत वेच गया केस भी कतल करवा दिते ते नशा भी करन लग पिया मेरे पोतली। सिंह साहब अरदास करो मेरा पोत हीरा वा, पर उन्हें गलत संगत कीती गुरु तो दूर होया ते विषय विकारां वेच डुब गया नशे वेच डुब गया उदियां अखां च हंझू। ता मैं गुरु अगे अरदास ते कीती, मैं सारिया लई इत्थे भी अरदास करदा उन्हां सारिया मावां लई जिन्हां दे पुत गुरु तो दूर हो गए ने गुरु दी संगत तो ते नशिया वर्गी अलामत दे वेच ने ते पल पल मौत वल वद रहे ने साडी जवानी। हुण ये नशे किवें आ गए जदों असी गुरु तो दूर होए, गुरु नू दिल विच गुरु नू मन विच गुरु नू जीवन विच रखना आज बहुत प्रभाव है इहदा। और एक मां नहीं बहुत मावां दा यह दर्द है, भैणां दा दर्द है, पर गुरबाणी दा यह नुकता सानू सारिआं नू अंदर वसाउणा पवेगा। बूढ़े भारे भै बिना प्यारे, जदों साडे घरां दे विच गुरु दी भै भावनी ना रही, पहला उठना सारिआं ने अमृत वेले गुरुद्वारे जाना पाठ करना संगत करनी गुरमुखां दी साधु जना दी सत संगत गुरु पातशाह दी हजूरी बहना, हौली हौली साडा रहण सहण होर तरह दा हो गया। असी ज्यादा पदार्थवादी हो गए ते जेवें जेवें गुरु तो दूर हुंदे गए दूर हुंदे गए भारे हुंदे गए ते डुबदे गए। ओदी नदर ही तारेगी ओदी बख्शिश ही ਤਾਰਦੀ ਹੈ।
ਵੀ ਤੂੰ ਹੈ ਸਲਾਹਣਾ ਪਿਆਰੇ, ਵੀ ਤੇਰੀ ਸਲਾਹ।
ਇਹ ਸ਼ਬਦ ਦਾ ਰਹਾਉ ਹੈ। ਹੇ ਵਾਹਿਗੁਰੂ, ਹੇ ਪਿਆਰਿਆ, ਸਿਰਫ ਮੈਂ ਤੇਰੀ ਸਿਫਤ ਸਲਾਹ ਕਰਦਾ ਹਾਂ, ਤੇਰੀ ਵਡਿਆਈ ਕਰਦਾ ਹਾਂ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਦੇ ਹਿਰਦੇ ਦੇ ਵਿੱਚ ਰੱਬ ਦੀ ਸਿਫਤ ਸਲਾਹ ਹੈ, ਉਹ ਰਾਜਾ ਹੈ। ਹੇ ਅਕਾਲ ਪੁਰਖ, ਮੈਂ ਤੇਰੀ ਹੀ ਵਡਿਆਈ, ਤੇਰੀ ਹੀ ਸਿਫਤ ਕਰਦਾ ਹਾਂ।
ਵਿਣ ਬੋਹਿਥ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ।
ਡੁੱਬ ਜਾਈਦਾ ਹੈ ਜੇ ਬੇੜਾ ਨਾ ਹੋਵੇ। ਗੁਰੂ ਦੀ ਬਾਣੀ ਨਾਮ ਬੇੜਾ ਹੈ, ਗੁਰੂ ਬੇੜਾ ਹੈ। ਤੇ ਬੇੜੇ ਤੋਂ ਬਿਨਾਂ ਸੰਸਾਰ ਸਾਗਰ ਦੇ ਵਿੱਚ ਪਿਆਰਿਆ ਡੁੱਬ ਜਾਈਦਾ ਹੈ। ਸਾਗਰ ਦਾ ਪਾਰਲਾ ਕੰਢਾ ਦਰਿਆ ਦਾ ਪਾਰਲੇ ਕੰਢੇ ਤੇ ਨਹੀਂ ਪਹੁੰਚੀਦਾ ਜੇ ਬੇੜਾ ਨਾ ਹੋਵੇ। ਤਾਂ ਇਹ ਰਹਾਉ ਹੈ, ਨਾਨਕ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਆਪਾਂ ਆਮ ਹੀ ਕਈ ਵਾਰੀ ਅਰਦਾਸ ਤੋਂ ਬਾਅਦ ਪੜ੍ਹਦੇ, ਉਹਦਾ ਨਾਮ ਹੀ ਬੇੜਾ ਹੈ, ਉਹਦੀ ਸਿਫਤ ਸਲਾਹ ਹੀ ਬੇੜਾ ਹੈ। ਤੇ ਜਦੋਂ ਨਾਮ ਦੇ ਨਾਲ ਜੁੜ ਗਏ ਤੇ ਪਾਰ ਹੋ ਗਏ, ਤੇ ਜੇ ਨਾਮ ਦੇ ਬੇੜੇ ਦਾ ਆਸਰਾ ਨਹੀਂ ਲਿਆ ਤਾਂ ਡੁੱਬ ਗਏ ਭੈ ਦੇ ਵਿੱਚ, ਸੰਸਾਰਕ ਡਰਾਂ ਵਿੱਚ, ਵਿਸ਼ੇ ਵਿਕਾਰਾਂ ਵਿੱਚ। ਪਿਆਰਿਆ, ਬੇੜੇ ਦਾ ਆਸਰਾ, ਬੇੜੇ ਵਿੱਚ ਸਵਾਰ ਨਾ ਹੋਈਏ, ਬਾਣੀ ਨਾਲ ਨਾ ਜੁੜੀਏ, ਨਾਮ ਨਾਲ ਨਾ ਜੁੜੀਏ, ਤੇ ਸੰਸਾਰ ਸਾਗਰ ਦੇ ਪਾਰਲੇ ਕੰਢੇ ਨਹੀਂ ਪਹੁੰਚੀਦਾ ਹੈ।
ਰਹਾਉ,
ਇਹ ਸ਼ਬਦ ਦਾ ਰਹਾਉ ਹੈ ਤੇ ਇਹ ਸਿੱਖ ਦੇ ਜੀਵਨ ਦਾ ਵੀ ਰਹਾਉ ਹੈ। ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਹੁਲ ਛਕੇ, ਕਿ ਜੇ ਸਿੱਖ ਨੇ ਆਪਣੇ ਜੀਵਨ ਦਾ ਪਾਰ ਉਤਾਰਾ ਕਰਨਾ ਗੁਰਬਾਣੀ ਦਾ ਆਸਰਾ, ਗੁਰੂ ਦਾ ਆਸਰਾ, ਤੇ ਖੰਡੇ ਬਾਟੇ ਦੀ ਪੌਲ, ਅੰਮ੍ਰਿਤ ਦੀ ਦਾਤ ਲੈ ਲੈਣੀ, ਗੁਰੂ ਦੇ ਬੇੜੇ ਤੇ ਸਵਾਰ ਹੋ ਜਾਣਾ। ਜਦੋਂ ਗੁਰੂ ਦੇ ਬੇੜੇ ਤੇ ਸਵਾਰ ਹੋ ਗਏ ਤੇ ਜਿਹਦੇ ਬੇੜੇ ਦੇ ਵਿੱਚ ਬੈਠੇ ਹਾਂ ਉਹ ਆਪੇ ਹੀ ਪਾਰ ਲਾ ਦਊਗਾ। ਆਸਰਾ ਤੇ ਓਟ ਉਸ ਦੀ ਰੱਖਣੀ ਹੈ।
ਸਲਾਹੀ ਸਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ।
ਪਿਆਰਿਆ, ਸੱਜਣਾ, ਅਕਾਲ ਪੁਰਖ ਦੀ ਹੀ ਸਿਫਤ ਸਲਾਹ ਕਰਨੀ ਹੈ। ਕਿਉਂ ਕਰਨੀ ਹੈ? ਦੂਜਾ ਅਵਰ ਨਾ ਕੋਏ, ਦੂਜਾ ਕੋਈ ਹੈ ਹੀ ਨਹੀਂ ਜਿਹਦੀ ਵਡਿਆਈ ਕਰੀਏ। ਰੱਬ ਵਰਗਾ ਕੋਈ ਦੂਜਾ ਨਹੀਂ ਹੈ, ਰੱਬ ਵਰਗਾ, ਅਕਾਲ ਪੁਰਖ ਵਰਗਾ ਸਿਰਫ ਅਕਾਲ ਪੁਰਖ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ, ਉਸੇ ਦੀ ਹੀ ਪਿਆਰਿਆ ਵਡਿਆਈ ਕਰਨੀ ਹੈ।
ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ।
ਪਿਆਰਿਆ, ਜਿਹੜੇ ਗੁਰੂ ਦੇ ਰਾਹੀਂ ਰੱਬ ਦੀ ਸਿਫਤ ਸਲਾਹ ਕਰਦੇ ਨੇ ਉਹ ਭਲੇ ਨੇ, ਭਲੇ ਦਾ ਭਾਵ ਚੰਗੇ ਨੇ, ਨੇਕ ਬਣ ਗਏ ਨੇ ਉਹ। ਉਹਨਾਂ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਆਪ ਨੂੰ ਵਾਹਿਗੁਰੂ ਦੇ ਪ੍ਰੇਮ ਰੰਗ ਦੇ ਵਿੱਚ ਰੰਗ ਲਿਆ ਹੈ।
ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋਏ।
ਇਹੋ ਜੇ ਗੁਰਮੁਖਾਂ ਦੀ ਜੇ ਪਿਆਰਿਆ ਸੰਗਤ ਮਿਲ ਜਾਵੇ ਤਾਂ ਉਹ ਜੀਵਨ ਦੇ ਤੱਤ ਨੂੰ, ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਹਨ। ਉਹ ਵਾਹਿਗੁਰੂ ਦੇ ਨਾਮ ਰਸ ਨੂੰ ਹਿਰਦੇ ਵਿੱਚ ਧਾਰਨ ਕਰਕੇ ਜੀਵਨ ਦੇ ਮਨੋਰਥ ਵਾਹਿਗੁਰੂ ਦੀ ਪ੍ਰਾਪਤੀ ਕਰਦੇ ਹਨ।
ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸਾਨ।
ਪਤ ਪਰਵਾਨਾ, ਪਰਵਾਨਾ ਹੁੰਦਾ ਹੈ ਰਾਹਦਾਰੀ। ਆਪਾਂ ਕਿਸੇ ਦੂਜੇ ਮੁਲਕ ਵਿੱਚ ਜਾਣਾ ਹੋਵੇ ਤੇ ਕਹਿੰਦੇ ਵੀ ਉੱਥੋਂ ਰਾਹਦਾਰੀ ਮੰਗਾ ਦਿਓ। ਉਹ ਰਾਹਦਾਰੀ ਦਾ ਮਸਲਾ ਹੁੰਦਾ ਹੈ ਵੀ ਇਹਨੂੰ ਜਾਣਦੇ ਹਾਂ ਅਸੀਂ, ਇਹ ਸਾਡੇ ਪਾਸ ਆ ਰਹੇ ਨੇ, ਅਤੇ ਉਹ ਬੰਦਾ ਬਿਨਾਂ ਰੋਕ ਟੋਕ ਤੋਂ ਜਾ ਸਕਦਾ। ਆਪਾਂ ਕਿਤੇ ਵੱਡੇ ਇਕੱਠ ਦੇ ਵਿੱਚ ਵੀ ਸ਼ਾਮਿਲ ਹੋਣਾ ਹੋਵੇ ਤਾਂ ਕਈ ਵਾਰੀ ਕਹਿੰਦੇ ਵੀ ਪ੍ਰਵਾਨਗੀ ਪੱਤਰ ਬਣਾ ਦਿਓ। ਉਹ ਜਿਹਦੇ ਕੋਲ ਪੱਤਰ ਹੋਵੇ ਉਹ ਅੰਦਰ ਚਲਾ ਜਾਂਦਾ ਵੀ ਇਹਦੇ ਕੋਲ ਤਾਂ ਪੱਤਰ ਹੈਗਾ, ਇਹਦੇ ਕੋਲ ਤਾਂ ਪ੍ਰਵਾਨਗੀ ਹੈਗੀ ਆ। ਵਾਹਿਗੁਰੂ ਦਾ ਨਾਮ ਰਾਹਦਾਰੀ ਹੈ, ਉਹਦੀ ਸਿਫਤ ਸਲਾਹ। ਜਿਹੜੇ ਉਹਦੀ ਸਿਫਤ ਸਲਾਹ ਦੇ ਨਾਲ ਜੁੜ ਗਏ ਨੇ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਪੱਤ ਪਰਵਾਨਾ ਸਾਚ ਕਾ ਪਿਆਰੇ, ਉਹ ਫਿਰ ਵਾਹਿਗੁਰੂ ਦੇ ਸਦਾ ਕਾਇਮ ਰਹਿਣ ਵਾਲੇ ਨਾਮ ਦੀ ਰਾਹਦਾਰੀ ਆਪਣੇ ਕੋਲ ਰੱਖਦੇ ਆ। ਵਾਹਿਗੁਰੂ ਜਾਣਦਾ ਹੈ ਕਿਉਂਕਿ ਨਾਮ ਉਹਦਾ ਹੈ। ਜਦੋਂ ਨਾਮ ਉਹਦਾ ਹੈ ਤੇ ਜ਼ਿੰਦਗੀ ਦੇ ਵਿੱਚ ਚੱਲਦੇ ਹਾਂ, ਬਹੁਤ ਸੁਖਾਲਾ ਜੀਵਨ ਬਤੀਤ ਕਰਦੇ ਹਾਂ, ਆਪਾਂ ਰੱਬ ਦੇ ਵੱਲ ਇੱਕ ਮਿਕਤਾ ਨੂੰ ਵੱਧਦੇ ਹਾਂ। ਵਾਹਿਗੁਰੂ ਦਾ ਸੱਚਾ ਨਾਮ ਫਿਰ ਨਿਸ਼ਾਨ ਹੈ, ਇਹ ਪ੍ਰਵਾਨਗੀ ਹੈ। ਮਸਤਕ ਦੇ ਉੱਤੇ ਇਹ ਨਿਸ਼ਾਨ ਪੈ ਗਿਆ ਵੀ ਇਹਨਾਂ ਨੇ ਨਾਮ ਜਪਿਆ ਹੈ, ਤੇ ਜਿਨ੍ਹਾਂ ਦੇ ਕੋਲ ਬਾਣੀ ਦੀ ਰਾਹਦਾਰੀ, ਸਾਡੇ ਤੇ ਗੁਰੂ ਨੇ ਬਾਣੀ ਦੀ ਰਾਹਦਾਰੀ ਸਾਨੂੰ ਦਿੱਤੀ ਆ, ਤੇ ਜਿਨ੍ਹਾਂ ਦੇ ਕੋਲ ਬਾਣੀ ਦੀ ਰਾਹਦਾਰੀ ਹੈ ਉਹ ਸਚਿਆਰ ਜੀਵਨ ਬਤੀਤ ਕਰਦੇ ਆ, ਵਾਹਿਗੁਰੂ ਨਾਲ ਇੱਕ ਮਿਕ ਹੁੰਦੇ ਨੇ।
ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੇ ਹੁਕਮ ਪਛਾਣ।
ਵਾਹਿਗੁਰੂ ਦੇ ਹੁਕਮ ਦੇ ਵਿੱਚ ਆਏ, ਇੱਥੇ ਆਣ ਕੇ ਨਾਮ ਨੂੰ ਹਿਰਦੇ ਤੇ ਲਿਖ ਲਿਆ, ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ, ਵਾਹਿਗੁਰੂ ਦੇ ਹੁਕਮ ਨੂੰ ਸਮਝ ਲਿਆ ਬਾਣੀ ਦੇ ਰਾਹੀਂ, ਤਾਂ ਵਾਹਿਗੁਰੂ ਦੇ ਨਾਲ ਸਾਡੀ ਨੇੜਤਾ, ਸਾਡੀ ਸਾਂਝ ਪੈ ਜਾਂਦੀ ਹੈ।
ਗੁਰ ਬਿਨ ਹੁਕਮ ਨਾ ਬੁਝੀਐ ਪਿਆਰੇ, ਸਾਚੇ ਸਾਚਾ ਤਾਣ।
ਪਰ ਗੁਰੂ ਤੋਂ ਬਿਨਾਂ ਉਹਦੇ ਹੁਕਮ ਦੀ ਸਮਝ ਨਹੀਂ ਪੈਂਦੀ ਹੈ। ਫਿਰ ਗੱਲ ਗੁਰੂ ਦੀ ਆ ਗਈ, ਤੇ ਗੁਰੂ ਸਾਡਾ ਸ਼ਬਦ ਹੈ, ਗੁਰੂ ਬਾਣੀ ਹੈ, ਗੁਰੂ ਦਸ ਪਾਤਸ਼ਾਹੀਆਂ ਸਾਡੀਆਂ। ਗੁਰੂ ਤੋਂ ਬਿਨਾਂ ਹੁਕਮ ਦੀ ਸਮਝ ਨਹੀਂ ਹੈ। ਗੁਰੂ ਦੇ ਨਾਲ ਜੁੜਾਂਗੇ ਤੇ ਹੁਕਮ ਦੀ ਸਮਝ ਪਵੇਗੀ, ਤੇ ਜਦੋਂ ਗੁਰੂ ਨਾਲ ਜੁੜ ਗਏ, ਸਾਚੇ ਸਾਚਾ ਤਾਣ ਪਿਆਰਿਆ, ਗਾਵੇ ਕੋ ਹੋਵੇ ਕਿਸੈ ਤਾਣ। ਜੇ ਉਹਦਾ ਆਸਰਾ ਲੈ ਲਿਆ, ਉਹਦਾ ਬਲ, ਉਹਦੇ ਬਲ ਦੀ ਵਡਿਆਈ ਕੀਤੀ, ਸਾਡੇ ਵਿੱਚ ਵੀ ਬਲ ਆਊਗਾ। ਉਹਦਾ ਨਾਮ ਆਸਰਾ ਬਣ ਜਾਂਦਾ ਹੈ ਜਦੋਂ ਆਪਾਂ ਗੁਰੂ ਦੇ ਰਾਹੀਂ ਉਸ ਦੇ ਹੁਕਮ ਨੂੰ ਸਮਝਦੇ ਹਾਂ ਤੇ ਹੁਕਮ ਰਜ਼ਾ ਵਿੱਚ ਚੱਲਦੇ ਹਾਂ।
ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਧਰ ਮਜਾਰ।
ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਅਸੀਂ ਮਾਤਾ ਦੇ ਗਰਭ ਦੇ ਵਿੱਚ ਪੈਦਾ ਹੋਏ, ਮਾਂ ਦੇ ਗਰਭ ਦੇ ਵਿੱਚ ਹੀ ਅਸੀਂ ਟਿਕਦੇ ਹਾਂ। ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੈ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਮਾਂ ਦੇ ਗਰਭ ਦੇ ਅੰਦਰ ਅਸੀਂ ਟਿਕਦੇ ਹਾਂ।
ਹੁਕਮੈ ਅੰਦਰ ਜੰਮਿਆ ਪਿਆਰੇ, ਉਦੋ ਸਿਰ ਕੈ ਪਾਰ।
ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਫਿਰ ਮਾਂ ਦੇ ਗਰਭ ਤੋਂ ਬਾਹਰ ਆਏ, ਆਪਾਂ ਕਹਿੰਦੇ ਜੀ ਜਨਮ ਹੋ ਗਿਆ, ਜੀ ਸੰਸਾਰ ਤੇ ਆ ਗਏ ਨੇ। ਜਨਮ ਤੋਂ ਪਹਿਲਾਂ ਅਸੀਂ ਸਿਰ ਪੈਰ ਮਾਂ ਦੇ ਗਰਭ ਵਿੱਚ ਸੀ, ਪਰ ਉੱਥੇ ਵੀ ਅਸੀਂ ਜਠਰਾ ਅਗਨ ਤੋਂ ਬਚੇ ਹੋਏ ਸੀ, ਕਿਉਂਕਿ ਉੱਥੇ ਲਿਵ ਲੱਗੀ ਹੋਈ ਸੀ, ਉੱਥੇ ਸੁਰਤ ਲੱਗੀ ਹੋਈ ਸੀ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸੰਸਾਰ ਉੱਤੇ ਜਨਮ ਹੁੰਦਾ ਹੈ।
ਗੁਰਮੁਖ ਦਰਗਹ ਜਾਣੀਐ ਪਿਆਰੇ, ਚੱਲੇ ਕਾਰਜ ਸਾਰ।
ਗੁਰੂ ਦੇ ਸਨਮੁਖ ਰਹਿਣ ਵਾਲੇ ਦਰਗਾਹ ਦੇ ਵਿੱਚ ਪ੍ਰਵਾਨ ਨੇ, ਉਹ ਆਪਣੇ ਜੀਵਨ ਦੀ ਯਾਤਰਾ ਨੂੰ ਸਫਲ ਕਰਕੇ ਗਏ ਨੇ। ਗੁਰੂ ਸਾਹਿਬ ਜੀ ਦਾ ਇੱਕ ਬਚਨ ਹੈ, ਮਾਣੂ ਘੱਲੇ ਉੱਠੀ ਚੱਲੇ, ਸਾਧਨਾ ਹੀ ਆਵੇ ਹੀ ਗੱਲ ਹੈ। ਵਾਹਿਗੁਰੂ ਨੇ ਸਾਨੂੰ ਦੁਨੀਆਂ ਤੇ ਭੇਜਿਆ, ਅਸੀਂ ਚਲੇ ਗਏ, ਆਏ ਤੇ ਗਏ, ਤਾਂ ਪਾਤਸ਼ਾਹ ਆਖਦੇ ਵੀ ਇਹਦੇ ਵਿੱਚ ਆਨੰਦ ਵਾਲੀ ਗੱਲ ਕਿਹੜੀ ਆਏ ਤੇ ਗਏ। ਆਨੰਦ ਵਾਲੀ ਗੱਲ ਤਾਂ ਸੀ ਜੇ ਆਏ ਆ ਸਵਾਸਾਂ ਦੀ ਪੂੰਜੀ ਲੈ ਕੇ ਆਏ ਤੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਕੇ ਗਏ, ਸੇਵਾ ਕਰਕੇ ਗਏ, ਸਿਮਰਨ ਕਰਕੇ ਗਏ, ਆਪਣੇ ਜੀਵਨ ਨੂੰ ਸਚਿਆਰ ਬਣਾ ਕੇ ਗਏ ਤਾਂ ਜੀਵਨ ਦੇ ਵਿੱਚ ਆਨੰਦ ਹੈ।
ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਾਦੋ ਜਾਏ।
ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਪਿਆਰਿਆ ਦੁਨੀਆਂ ਦੇ ਅੰਦਰ ਆਈਦਾ ਹੈ ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸੰਸਾਰ ਤੋਂ ਚਲੇ ਜਾਂਦੇ ਹਾਂ।
ਹੁਕਮੇ ਬਨ ਚਲਾਈਐ ਪਿਆਰੇ, ਮਨ ਮੁਖ ਲਹਿ ਸਜਾਏ।
ਉਹਦੇ ਹੁਕਮ ਦੇ ਵਿੱਚ ਹੀ ਇੱਥੋਂ ਸਾਨੂੰ ਫਿਰ ਬੰਨ ਕੇ ਲਜਾਇਆ ਜਾਂਦਾ। ਇਹਦਾ ਭਾਵ ਕੀ ਆ ਵੀ ਸੰਸਾਰ ਤੋਂ ਜਾਣ ਨੂੰ ਕਿਹਦਾ ਦਿਲ ਕਰਦਾ। ਬਹੁਤੇ ਕਹਿੰਦੇ ਵੀ ਇੱਥੇ ਰਹੀਏ, ਅੱਤ ਬਜ਼ੁਰਗੀ ਵੀ ਆ ਜੇ ਤੇ ਘਰ ਵਾਲੇ ਕਹਿਣ ਕਿ ਬਾਪੂ ਜੀ ਵਾਹਿਗੁਰੂ ਵਾਹਿਗੁਰੂ ਆਖੋ, ਰੱਬ ਰੱਬ ਆਖੋ, ਤੇ ਉਹ ਕਹਿਣ ਕਿ ਨਹੀਂ ਤੁਸੀਂ ਮੇਰੇ ਫਲਾਣੇ ਪੁੱਤ ਨੂੰ ਆਵਾਜ਼ ਮਾਰੋ ਮੈਂ ਉਹਦਾ ਮੁੱਖ ਵੇਖਣਾ ਹੀ, ਮੇਰੇ ਪੋਤਰੇ ਨੂੰ ਆਵਾਜ਼ ਮਾਰੋ ਮੈਂ ਉਹਨੂੰ ਮਿਲਣਾ ਹੀ, ਮੇਰੇ ਕਿਸੇ ਸੱਜਣ ਨੂੰ ਸੱਦੋ ਮੈਨੂੰ ਬੜਾ ਚਿਰ ਹੋ ਗਿਆ ਜੀ, ਜਾਣ ਦਾ ਸਮਾਂ ਆ ਗਿਆ। ਪਰ ਬੰਦਾ ਅਜੇ ਪਰਿਵਾਰਕ ਮੋਹ ਜਾਂ ਦੇ ਅਧਿਆਸ ਦੇ ਵਿੱਚ ਫਸਿਆ ਹੋਇਆ ਹੈ, ਜਾਣ ਨੂੰ ਦਿਲੀ ਕੋਈ ਨਹੀਂ ਕਰਦਾ। ਇਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹੁਕਮ ਦੇ ਵਿੱਚ ਹੀ ਫਿਰ ਬੰਦੇ ਨੂੰ ਕਰੜੇ ਹੱਥੀਂ ਫੜ ਲਿਆ ਜਾਂਦਾ ਤੇ ਅੱਗੇ ਲਾ ਲਿਆ ਜਾਂਦਾ ਵੀ ਚੱਲ ਸੱਜਣਾ ਵੀ ਹੁਣ ਤੇ ਸਮਾਂ ਹੋ ਗਿਆ ਈ, ਹੁਣ ਆਪਾਂ ਇੱਥੇ ਰੁਕ ਨਹੀਂ ਸਕਦੇ ਹਾਂ। ਹੁਕਮੇ ਬੰਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ। ਮਨ ਪਿੱਛੇ ਚੱਲਣ ਵਾਲਿਆਂ ਨੂੰ ਫਿਰ ਉੱਥੇ ਵੀ ਸਜਾ ਹੈ, ਇਹ ਧਰਮ ਮਨ ਦਾ ਹੈ। ਇੱਥੇ ਜੀਵਨ ਸਫਲ ਨਹੀਂ ਕੀਤਾ ਵਿਸ਼ੇ ਵਿਕਾਰਾਂ ਦੇ ਧੱਕੇ ਨੇ, ਤੇ ਉੱਥੇ ਵੀ ਮਨ ਮੁੱਖਾਂ ਨੂੰ ਸਜਾ ਮਿਲਦੀ ਹੈ।
ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹ ਪੈਦਾ ਜਾਏ।
ਰੱਬ ਦੇ ਹੁਕਮ ਦੇ ਵਿੱਚ ਹੀ ਭਾਈ ਗੁਰੂ ਦੇ ਸ਼ਬਦ ਰਾਹੀਂ ਫਿਰ ਪਰਮਾਤਮਾ ਦੇ ਨਾਲ ਜਾਣ ਪਛਾਣ ਪੈਂਦੀ ਹੈ, ਆਪਣੇ ਆਪ ਨੂੰ ਵੀ ਬੰਦਾ ਸਮਝਦਾ ਤੇ ਰੱਬ ਦੀ ਦਰਗਾਹ ਦੇ ਵਿੱਚ ਪੈਂਦਾ ਮਤਲਬ ਸਿਰੋ ਪਾਉ ਮਿਲਦਾ ਹੈ, ਆਦਰ ਮਿਲਦਾ ਹੈ।
ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉ ਮੈਂ ਦੋਏ।
ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਕਈ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਗਿਣਤੀਆਂ ਮਿਣਤੀਆਂ ਦੇ ਵਿੱਚ ਦੱਸਦੇ ਰਹਿੰਦੇ ਆ, ਆਪਣੀ ਤਾਕਤ ਦਾ ਇਜ਼ਹਾਰ ਕਰਦੇ ਆ, ਮੈਂ ਵੱਡਾ ਹਾਂ ਇਹ ਵੀ ਦੱਸਦੇ ਹਨ। ਪਿਆਰਿਆ ਉਹਦੇ ਹੁਕਮ ਦੇ ਵਿੱਚ ਹੀ ਹਉਮੇ ਦਾ ਦਿਖਾਵਾ ਵੀ ਹੈ, ਇਹ ਵੀ ਉਹਦਾ ਹੁਕਮ ਹੀ ਆ, ਹਉਮੇ ਵੀ ਉਹਨੇ ਪੈਦਾ ਕੀਤੀ ਆ। ਤੇ ਨਾਲ ਹੀ ਪਾਤਸ਼ਾਹ ਕਹਿੰਦੇ ਦੋਏ, ਦੋਏ ਦਾ ਮਤਲਬ ਆ ਦਵੈਤ, ਰੱਬ ਨੂੰ ਅਲੱਗ ਸਮਝਣਾ ਤੇ ਸੰਸਾਰ ਨੂੰ ਅਲੱਗ ਸਮਝਣਾ, ਇਹ ਨਾ ਸਮਝਣਾ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਵੀ ਇਹ ਸਾਰਾ ਜਗਤ ਰੱਬ ਦੀ ਕੋਠੜੀ ਆ ਤੇ ਕੋਠੜੀ ਦੇ ਵਿੱਚ ਮੇਰਾ ਰੱਬ ਸੱਚਾ ਬੈਠਾ ਵਾ, ਇਹ ਸਮਝਣਾ ਵੀ ਆ ਆਪਣਾ ਹੀ ਓ ਤੇ ਆ ਵੈਰੀ ਓ, ਤੇ ਇਹ ਜਿਹੜੀ ਦਵੈਤ ਹੈ ਇਹ ਨੁਕਸਾਨ ਬਹੁਤ ਕਰਦੀ ਹੈ। ਜਿਹੜੀ ਹਉ ਮੈਂ ਹੈ ਕਿ ਮੈਂ ਹੀ ਹਾਂ, ਇਹ ਵੀ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਬੰਦਾ ਜਿਹੜਾ ਹੈ ਉਹ ਇਹਦਾ ਪ੍ਰਗਟਾਵਾ ਕਰਦਾ ਰਹਿੰਦਾ, ਔਰ ਖਾਸ ਕਰਕੇ ਜਦੋਂ ਬੰਦੇ ਨੂੰ ਬਲ ਮਿਲਦਾ, ਇੱਕ ਹੁੰਦਾ ਸਰੀਰਕ ਬਲ, ਇਹਦਾ ਵੀ ਹੰਕਾਰ ਹੋ ਜਾਂਦਾ, ਬੰਦਾ ਆਪਣੇ ਤੋਂ ਕਮਜ਼ੋਰ ਨੂੰ ਢਾਉਂਦਾ ਫਿਰਦਾ, ਕੁੱਟਦਾ ਫਿਰਦਾ, ਲਤਾੜਦਾ ਫਿਰਦਾ ਵੀ ਮੇਰੇ 'ਚ ਤਾਂ ਬਲ ਹੀ ਬੜਾ, ਭਾਵੇਂ ਕਿ ਜ਼ਰ ਆਈ ਜੋਬਨ ਹਾਰਿਆ, ਜਦੋਂ ਆਉਂਦਾ ਬੁਢੇਪਾ ਤੇ ਸਾਰੀ ਤਾਕਤ ਤੋਕਤ ਹੋ ਜਾਂਦੀ ਆ। ਤੇ ਦੂਜਾ ਹੁੰਦਾ ਹੈ ਕਿ ਮਾਇਆ ਦਾ ਜ਼ਿਆਦਾ ਬੰਦੇ ਕੋਲ ਆ ਗਈ ਤੇ ਬੰਦਾ ਉਹਦਾ ਦਿਖਾਵਾ ਕਰਦਾ ਫਿਰਦਾ, ਦੂਜਿਆਂ ਦੇ ਦਿਲ ਦਿਖਾਉਂਦਾ ਫਿਰਦਾ, ਤੇ ਸਭ ਤੋਂ ਖਤਰਨਾਕ ਹੈ ਰਾਜ ਸੱਤਾ ਦਾ ਹੰਕਾਰ। ਰਾਜ ਮਿਲ ਗਿਆ ਕੋਈ ਚੰਗੇ ਕੰਮ ਸਨ ਪਿਛਲੇ ਹੋਣਗੇ, ਤੇ ਉਹਦੇ ਤੋਂ ਬਾਅਦ ਬੰਦੇ ਨੇ ਆਖਿਆ ਕਿ ਮੈਂ ਹੀ ਹਾਂ। ਹੁਣ ਹਰਨਾਕਸ਼ ਨੂੰ ਕੀ ਹੋ ਗਿਆ ਸੀ, ਉਹਨੂੰ ਇਹ ਸੀ ਨਾ ਵੀ ਤਾਕਤ ਹੈਗੀ ਸੀ, ਉਹਨੇ ਆਖਿਆ ਰੱਬ ਵੀ ਮੈਂ ਹੀ ਹਾਂ, ਜੋ ਮੈਂ ਕਰਾਂਗਾ ਸੋ ਹੋਵੇਗਾ। ਅੱਜ ਦਾ ਦਿਨ ਸਿੱਖ ਤਵਾਰੀਖ ਦੇ ਵਿੱਚ ਬੜਾ ਵੱਡਾ ਦਿਨ ਹੈ। ਸਾਡਾ ਰਾਜ ਗਿਆ ਜਿਹੜਾ ਖਾਲਸੇ ਦਾ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਸਰਕਾਰੇ ਖਾਲਸਾ। ਲੰਬੀ ਜਦੋਜਹਿਦ ਸਾਡੇ ਗੁਰਦੁਆਰਿਆਂ ਦੇ ਵਿੱਚ ਅੰਗਰੇਜ਼ ਹਕੂਮਤ ਨੇ ਆਪਣੇ ਪਿੱਠੂ ਬਾਲ ਦਿੱਤੇ। ਨਰੈਣੂ ਮਹੰਤ ਵਰਗੇ ਕਿਰਦਾਰ ਤੋਂ ਡਿੱਗੇ ਹੋਏ, ਕਿਰਦਾਰ ਤੋਂ ਹੀਣੇ ਸੱਖਣੇ, ਔਰ ਪੰਥ ਦੇ ਵਿੱਚ ਜਾਗਰਤੀ ਆ ਗਈ। ਅੱਜ ਚਾਬੀਆਂ ਦਾ ਮੋਰਚਾ ਹੈ, ਅੱਜ ਦੇ ਦਿਨ ਖਾਲਸਾ ਪੰਥ ਨੇ ਫਤਿਹ ਕੀਤਾ ਹੈ। 1922 ਅੱਜ ਦਾ ਦਿਨ ਜਨਮ ਦੀ ਪੰਥ ਦੇ ਵਿੱਚ ਜਾਗਰਤੀ ਆ ਗਈ, ਤੇ ਜਿੰਦਾ ਯੋਧੇ ਜਿਹੜੇ ਸੀ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਲਈ ਗੁਰਦੁਆਰਿਆਂ ਵੱਲ ਨੂੰ ਗਏ, ਭਾਈ ਲਛਮਣ ਸਿੰਘ ਜੀ ਧਾਰੋਵਾਲੀ ਵਰਗੇ ਯੋਧੇ ਜਿਹੜੇ ਸੀ ਜਿਉਂਦੇ ਜੰਡ ਦੇ ਨਾਲ ਸਾੜੇ ਗਏ। ਜਿਹੜੇ ਲੋਕ ਇਹ ਕਹਿੰਦੇ ਨੇ ਨਾ ਕਿ ਸਿੱਖਾਂ ਦਾ ਹੀ ਪ੍ਰਬੰਧ ਕਿਉਂ ਹੋਵੇ ਗੁਰਦੁਆਰਿਆਂ ਤੇ ਪੂਰੇ ਮੁਲਕ ਦੇ ਵਿੱਚ, ਇੱਕ ਵੀ ਇਹੋ ਜਿਹਾ ਦੱਸੋ ਜੇ ਕਿਸੇ ਦੂਜੇ ਨੇ ਆਪਣੇ ਧਾਰਮਿਕ ਅਸਥਾਨਾਂ ਦੀ ਆਜ਼ਾਦੀ ਦੇ ਲਈ ਕੋਈ ਸ਼ਹਾਦਤਾਂ ਦਿੱਤੀਆਂ ਹੋਣ, ਕੁਰਬਾਨੀਆਂ ਦਿੱਤੀਆਂ ਹੋਣ। 11-11 ਸਾਲ ਦੇ ਆਪਣੇ ਪੁੱਤ ਜਰਗ ਪਿੰਡ ਵਾਲਾ ਸਿੱਖ ਜਿਹੜਾ ਉੱਥੇ ਨਨਕਾਣਾ ਸਾਹਿਬ ਸ਼ਹੀਦ ਹੋਇਆ, ਸ਼ਹੀਦ ਕਰਵਾਏ ਹੋਣ, ਇਹ ਸਿੱਖਾਂ ਦੇ ਹਿੱਸੇ ਆਏ। ਤਾਂ ਸਿੱਖ ਜਿਹੜੇ ਸੀ ਬੜੇ ਗੁਰੂ ਦੇ ਆਸਰੇ ਦੇ ਉੱਤੇ ਅੱਗੇ ਵੱਧਦੇ ਰਹੇ। ਪਤਾ ਅੰਗਰੇਜ਼ਾਂ ਨੂੰ ਵੀ ਹੈਗਾ ਸੀ ਵੀ ਇਹ ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਇਕੱਲੇ ਪੂਜਾ ਦੇ ਸਥਾਨ ਨਹੀਂ, ਗੁਰਦੁਆਰਾ ਸਿੱਖ ਨੂੰ ਹਰ ਪਾਸੇ ਤੋਂ ਸੋਝੀ ਦਿੰਦਾ ਹੈ, ਆਤਮਿਕ ਭੁੱਖਿਆਂ ਦੇ ਲਈ ਗੁਰਸ਼ਬਦ ਗੁਰਬਾਣੀ ਦੀ ਖੁਰਾਕ ਹੈ, ਸਰੀਰਕ ਤੌਰ ਤੇ ਭੁੱਖ ਲੱਗੇ ਤੇ ਉਹ ਸਾਹਮਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਲੰਗਰ ਹੈ ਜਿੱਥੋਂ ਅਸੀਂ ਪ੍ਰਸ਼ਾਦਾ ਪਾਣੀ ਛਕਦੇ ਹਾਂ। ਜੇ ਕੋਈ ਬਿਮਾਰ ਹੈ ਤੇ ਉਹਦੇ ਲਈ ਇੱਥੇ ਦਵਾਈ ਵੀ ਹੈ, ਔਸ਼ਧੀ ਵੀ ਹੈ, ਮਨ ਦੀ ਔਸ਼ਧੀ ਵੀ ਤੇ ਤਨ ਦੀ ਔਸ਼ਧੀ ਵੀ। ਆਤਮਕ ਅਭਿਲਾਸ਼ੀਆਂ ਦੇ ਲਈ ਇਹ ਗੁਰੂ ਦੀ ਸੰਗਤ ਹੈ। ਇਹ ਝੂਲਦੇ ਹੋਏ ਪੰਥ ਦੇ ਨਿਸ਼ਾਨ ਸਾਹਿਬ ਦੱਸਦੇ ਨੇ ਕਿ ਗੁਰੂ ਸਾਹਿਬ ਦਾ ਆਸਰਾ ਹੈ, ਗੁਰੂ ਸਾਹਿਬ ਦਾ ਸਹਾਰਾ ਹੈ। ਤੁਸੀਂ ਬਿਨਾਂ ਝਿਜਕ ਬਿਨਾਂ ਵਿਤਕਰੇ ਗੁਰਦੁਆਰੇ ਦੇ ਵਿੱਚ ਆ ਸਕਦੇ ਹੋ। ਬਸ ਸਿੱਖ ਧਰਮ ਤੋਂ ਵਿਵਰਜਿਤ ਕੋਈ ਪਦਾਰਥ ਨਾ ਕੋਲ ਹੋਵੇ ਤੇ ਗੁਰੂ ਦੀ ਮਰਿਆਦਾ ਸਿਰ ਕੱਜ ਕੇ ਆਉਣਾ ਹੈ, ਇਹ ਮਰਿਆਦਾ ਹੈ। ਅੰਗਰੇਜ਼ਾਂ ਨੂੰ ਵੀ ਪਤਾ ਵੀ ਸਿੱਖ ਤੇ ਗੁਰਦੁਆਰਿਓਂ ਹਰ ਤਰੀਕੇ ਦੀ ਖੁਰਾਕ ਲੈਂਦੇ ਨੇ। ਇਹ ਜਦੋਂ ਗੁਰਬਾਣੀ ਦਾ ਪਾਠ ਕਰਦੇ ਨੇ ਤੇ ਇਹਨਾਂ ਦਾ ਗੁਰੂ ਗੁਰਬਾਣੀ ਦੇ ਵਿੱਚ ਆਖਦਾ ਹੈ, ਜਾਉ ਤਾਉ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੈ। ਕਿ ਗੁਰੂ ਦੇ ਰਸਤੇ ਦੇ ਉੱਤੇ ਤੁਰਦਿਆਂ ਪ੍ਰੇਮ ਦੀ ਖੇਡ ਹੈ, ਸਿਰ ਦਿੱਤਾ ਜਾ ਸਕਦਾ ਪਰ ਗੁਰੂ ਤੋਂ ਬਿਨਾਂ ਦੂਜੇ ਦੀ ਗੁਲਾਮੀ ਤੇ ਮਥਾਜੀ ਨਹੀਂ। ਇਹ ਸਿੱਖ ਨੂੰ ਪਤਾ ਤੇ ਸੋਝੀ ਗੁਰ ਸ਼ਬਦ ਦਿੰਦਾ, ਗੁਰਦੁਆਰਾ ਹੋਏ ਸੋਝੀ ਪਾਏ ਸੀ। ਇਸ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਕੋਈ ਅੰਗਰੇਜ਼ਾਂ ਨੇ ਸਾਨੂੰ ਸੌਖਾ ਨਹੀਂ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਹੋਣ ਦਾ ਕੀ ਪ੍ਰਬੰਧ ਆਉਣ ਲੱਗਾ। ਅੰਗਰੇਜ਼ਾਂ ਨੇ ਇੱਕ 36 ਮੈਂਬਰੀ ਕਮੇਟੀ ਬਣਾਈ ਜਿਹਦੇ ਸਰਬਰਾਹ ਸਨ ਸਰਦਾਰ ਸੁੰਦਰ ਸਿੰਘ ਜੀ ਰਾਮਗੜੀਆ। ਔਰ ਅੰਗਰੇਜ਼ਾਂ ਨੇ ਜਦੋਂ ਗੁਰਦੁਆਰੇ ਦਾ ਪ੍ਰਬੰਧ ਬਿਲਕੁਲ ਪੰਥ ਦੇ ਹੱਥਾਂ ਵਿੱਚ ਆ ਰਿਹਾ ਸੀ, ਉਹਨਾਂ ਨੇ ਸਰਦਾਰ ਸੁੰਦਰ ਸਿੰਘ ਜੀ ਰਾਮਗੜੀਆ ਦੇ ਕੋਲੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਖਜ਼ਾਨੇ ਦੀਆਂ ਚਾਬੀਆਂ ਜਿਹੜੀਆਂ ਸੀ ਸਰਕਾਰ ਨੇ ਅਧਿਕਾਰੀ ਭੇਜ ਕੇ ਤੇ ਖੋਲੀਆਂ ਤੇ ਉਹਨੂੰ ਸਰਕਾਰੀ ਰਸੀਦ ਲਿਖ ਕੇ ਦੇ ਦਿੱਤੀ। ਹੁਣ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ, ਖਜ਼ਾਨੇ ਦੀਆਂ ਚਾਬੀਆਂ। ਪੰਥ ਨੇ ਮਹਿਸੂਸ ਕੀਤਾ ਕਿ ਇਹ ਸਰਕਾਰ ਦੀ ਦਖਲ ਅੰਦਾਜ਼ੀ ਹੈ ਸਾਡੇ ਪ੍ਰਬੰਧ ਦੇ ਵਿੱਚ, ਤੇ ਸਰਕਾਰ ਦੀ ਕੋਸ਼ਿਸ਼ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਬਣੇ, ਸਿੱਖਾਂ ਨੂੰ ਅਧਿਕਾਰ ਨਾ ਹੋਵੇ ਕਿ ਇਹ ਆਪ ਪ੍ਰਬੰਧ ਕਰਨਗੇ, ਪ੍ਰਬੰਧ ਸਰਕਾਰਾਂ ਦੇ ਰਾਹੀਂ ਚੱਲੇ। ਅੱਜ ਵੀ ਇਹ ਕੁਛ ਹੋ ਰਿਹਾ, ਸਿੱਖਾਂ ਦੇ ਕੋਲ ਪ੍ਰਬੰਧ ਜੇ ਹੈ ਤੇ ਨਾ ਰਵੇ, ਤੇ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਸਾਡੇ ਕੋਲੋਂ ਪ੍ਰਬੰਧ ਖੋਹ ਵੀ ਲਿਆ ਹੈ। ਪ੍ਰਬੰਧਕ ਚੁਣਨੇ ਸੰਗਤ ਦਾ ਹੱਕ ਹੈ, ਗੁਰੂ ਦੀ ਸੰਗਤ ਦਾ, ਸਿੱਖਾਂ ਦਾ। ਪਰ ਜੇ ਪ੍ਰਬੰਧਕਾਂ ਨੂੰ ਕਿਤੇ ਵੀ ਸਰਕਾਰ ਨੋਮੀਨੇਟ ਕਰੇ, ਸਰਕਾਰ ਚੁਣੇ, ਭਾਵੇਂ ਸਿੱਖ ਹੀ ਚੁਣੇ ਪਰ ਚੁਣੇ ਸਰਕਾਰ, ਤਾਂ ਉਹ ਪ੍ਰਬੰਧ ਫਿਰ ਪੰਥ ਦਾ ਨਹੀਂ ਹੈ, ਉੱਥੇ ਸਰਕਾਰੀ ਦਖਲ ਅੰਦਾਜ਼ੀ ਹੁੰਦੀ। ਚਾਬੀਆਂ ਖੋਹ ਲਈਆਂ ਉਸ ਵੇਲੇ ਜਿਹੜੀ ਅਕਾਲੀ ਲੀਡਰਸ਼ਿਪ ਸੀ, ਬਾਬਾ ਖੜਕ ਸਿੰਘ, ਸਰਦਾਰ ਮਹਿਤਾਬ ਸਿੰਘ, ਸਰਦਾਰ ਦਾਨ ਸਿੰਘ ਵਿਸ਼ੋਵਾ, ਮਾਸਟਰ ਤਾਰਾ ਸਿੰਘ, ਅਕਾਲੀ ਆਗੂਆਂ ਨੇ ਆਖਿਆ ਵੀ ਇਹ ਦਖਲ ਅੰਦਾਜ਼ੀ ਤੇ ਆਪਾਂ ਬਰਦਾਸ਼ਤ ਨਹੀਂ ਕਰਾਂਗੇ। ਇੱਥੇ ਅੰਮ੍ਰਿਤਸਰ ਸਾਹਿਬ ਹੀ ਅਕਾਲੀਆਂ ਦੇ ਬਾਗ ਦੇ ਵਿੱਚ ਇੱਕ ਕਾਨਫਰੰਸ ਹੋਈ ਤੇ ਬਾਬਾ ਖੜਕ ਸਿੰਘ ਜੀ ਹੁਣੇ ਬੋਲੇ ਵੀ ਕੁਛ ਵੀ ਕਰਨਾ ਪੈ ਜਾਵੇ, ਅਸੀਂ ਇਹ ਤੋਸ਼ੇਖਾਨੇ ਦੀਆਂ ਚਾਬੀਆਂ ਜਿਹੜੀਆਂ ਵਾਪਸ ਪੰਥ ਦੇ ਹੱਥਾਂ ਦੇ ਵਿੱਚ ਲੈਣੀਆਂ। ਦੂਜੇ ਬੰਨੇ ਸਰਕਾਰ ਨੇ ਆਪਣਾ ਪ੍ਰੋਗਰਾਮ ਦੇ ਦਿੱਤਾ, ਸਰਕਾਰਾਂ ਪੈਰਲਰ ਪ੍ਰੋਗਰਾਮ ਦਿੰਦੀਆਂ ਵੀ ਅਸੀਂ ਵੱਖ ਵੱਖ ਥਾਵਾਂ ਤੇ ਕਾਨਫਰੰਸਾਂ ਕਰਾਂਗੇ, ਇਹ ਸਿੱਖਾਂ ਦੀ ਤਵਾਰੀਖ ਹੈ। ਅੱਜ ਭਾਵੇਂ ਆਪਾਂ 2026 ਦੇ ਵਿੱਚ ਇੱਥੇ ਗੱਲ ਕਰ ਰਹੇ ਹਾਂ, ਪਰ 1926 ਤੇ 2026 ਸਰਕਾਰਾਂ ਉਦੋਂ ਵੀ ਜ਼ੋਰ ਲਾਉਂਦੀਆਂ ਸੀ ਤੇ ਸਰਕਾਰਾਂ ਅੱਜ ਵੀ ਜ਼ੋਰ ਲਾਉਂਦੀਆਂ, ਚਾਬੀਆਂ ਉਦੋਂ ਵੀ ਖੋਹਣੇ ਚਾਹੁੰਦੇ ਸੀ ਤੇ ਅੱਜ ਵੀ ਖੋਹਣਾ ਚਾਹੁੰਦੇ। ਆਖਿਆ ਵੀ ਇਹ ਅੰਗਰੇਜ਼ਾਂ ਨੇ ਆਖਿਆ ਵੀ ਅਸੀਂ ਆਪਣੇ ਇਕੱਠ ਕਰਾਂਗੇ, ਅਸੀਂ ਦੱਸਾਂਗੇ ਕਿ ਚਾਬੀਆਂ ਸਾਡੇ ਕੋਲ ਹੀ ਚਾਹੀਦੀਆਂ। ਅਜਨਾਲੇ ਇਹਨਾਂ ਨੇ ਇਕੱਠ ਰੱਖ ਲਿਆ। ਇੱਧਰ ਬਾਬਾ ਖੜਕ ਸਿੰਘ ਹੋਣਾ ਨੇ ਮਤਾ ਪਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਸੀਂ ਵੀ ਇਕੱਠ ਕਰਾਂਗੇ। ਇੱਕ ਬੰਨੇ ਅੰਗਰੇਜ਼ਾਂ ਦਾ ਇਕੱਠ ਤੇ ਦੂਜੇ ਬੰਨੇ ਅਕਾਲੀਆਂ ਦਾ ਇਕੱਠ, ਸਿੱਖਾਂ ਦਾ ਇਕੱਠ, ਤੇ ਜਿੰਨੇ ਵੀ ਸਿੱਖ ਉੱਥੇ ਗਏ, ਸਰਦਾਰ ਦਾਨ ਸਿੰਘ ਜੀ ਵਿਸ਼ੋਵਾ ਨਹੀਂ ਗ੍ਰਿਫਤਾਰ ਹੋ ਗਏ। ਬਾਬਾ ਖੜਕ ਸਿੰਘ ਜੀ ਇੱਥੇ ਸੀ, ਉਹਨਾਂ ਨੂੰ ਪਤਾ ਲੱਗਾ ਵੀ ਉੱਥੇ ਗਏ, ਉੱਥੇ ਜਾ ਕੇ ਉਹਨਾਂ ਨੇ ਗੱਲ ਕੀਤੀ ਫਿਰ ਪੰਥ ਦੀ, ਤੇ 20 ਦੇ ਕਰੀਬ ਸਿੱਖ ਆਗੂਆਂ ਨੂੰ ਜੇਲ੍ਹ ਨੂੰ ਡੱਕ ਦਿੱਤਾ ਗਿਆ ਵੀ ਤੁਸੀਂ ਇਹ ਗੱਲ ਨਹੀਂ ਕਰਨੀ ਕਿ ਪ੍ਰਬੰਧ ਸਿੱਖਾਂ ਕੋਲ ਹੋਵੇ, ਅਸੀਂ ਵਿਚਾਰ ਕਰਾਂਗੇ, ਅੰਗਰੇਜ਼ਾਂ ਨੇ ਆਖਿਆ। ਹੋਰ ਵੀ ਧਿਰਾਂ ਨੇ ਜਿਨ੍ਹਾਂ ਦੇ ਕੋਲ ਪ੍ਰਬੰਧ ਦਿੱਤਾ ਜਾ ਸਕਦਾ, ਅੱਜ ਵੀ ਇਹ ਗੱਲ ਕੀਤੀ ਜਾਂਦੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾਂ ਹੋਰ ਵੀ ਧਿਰਾਂ ਨੇ ਜਿਨ੍ਹਾਂ ਨੂੰ ਅੰਦਰ ਵਾੜਨਾ। ਇਹ ਠੀਕ ਹੈ, ਵੱਡੇ ਪ੍ਰਬੰਧ ਦੇ ਵਿੱਚ ਕਮੀਆਂ ਪੇਸ਼ੀਆਂ ਹੋ ਸਕਦੀਆਂ, ਊਣਤਾਈਆਂ ਹੋ ਸਕਦੀਆਂ, ਨਿੱਜੀ ਗਲਤੀਆਂ ਆ ਸਕਦੀਆਂ, ਪਰ ਸਮੁੱਚੇ ਤੌਰ ਦੇ ਉੱਤੇ ਆਪਣੀ ਨੁਮਾਇੰਦਾ ਜਮਾਤ ਨੂੰ ਕਮਜ਼ੋਰ ਕਰਨ ਦੀ ਸੋਚ ਤੇ ਸਰਕਾਰ ਦੀ ਜਿਹੜੀ ਦਖਲ ਅੰਦਾਜ਼ੀ ਸਿੱਖਾਂ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤੀ। ਚਾਬੀਆਂ ਦਾ ਮੋਰਚਾ, ਜਦੋਂ ਚਾਬੀਆਂ ਦਾ ਮੋਰਚਾ ਭੱਖ ਗਿਆ, 6-6 ਮਹੀਨੇ ਦੀ ਕੈਦ ਬੋਲੀ, ਉਦੋਂ ਦੋ ਗੱਲਾਂ ਬੜੀਆਂ ਜ਼ਰੂਰੀ ਸਿੱਖਾਂ ਨੇ ਕਹੀਆਂ। ਸਰਦਾਰ ਮਹਿਤਾਬ ਸਿੰਘ ਨੂੰ ਜਦੋਂ ਪੇਸ਼ ਕੀਤਾ ਜੱਜ ਦੇ, ਤਾਂ ਉਹਨਾਂ ਨੇ ਇਹ ਗੱਲ ਆਖੀ, ਉੱਥੇ ਇਹ ਬਿਆਨ ਦਰਜ ਕਰਾਇਆ ਕਿ ਮੈਂ ਦੱਸ ਦੇਣਾ ਚਾਹੁੰਦਾ ਹਾਂ ਹਕੂਮਤ ਨੂੰ, ਦੁਨੀਆਂ ਦਾ ਇੱਕ ਵੀ ਸਿੱਖ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਬਰਦਾਸ਼ਤ ਨਹੀਂ ਕਰੇਗਾ, ਗੁਰਦੁਆਰੇ ਸਾਡੀ ਜਿੰਦ ਜਾਨ ਨੇ। ਸਭ ਤੋਂ ਵੱਡੀ ਸਟੇਟਮੈਂਟ ਬਾਬਾ ਖੜਕ ਸਿੰਘ ਦੀ ਸੀ, ਉਹ ਪੇਸ਼ ਨਹੀਂ ਹੋਏ। ਬਾਬਾ ਖੜਕ ਸਿੰਘ ਜੀ ਕਹਿੰਦੇ ਕਿ ਇਹ ਜੱਜ, ਇਹ ਅੰਗਰੇਜ਼ਾਂ ਦਾ ਮੁਲਾਜ਼ਮ ਹੈ ਸਰਕਾਰ ਦਾ, ਤੇ ਸਰਕਾਰ ਇੱਕ ਧਿਰ ਹੈ ਸਾਡੇ ਖਿਲਾਫ, ਤੇ ਮੈਂ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੈਜੀਡੈਂਟ ਆ, ਪ੍ਰਧਾਨ ਹਾਂ, ਤੇ ਤੀਜੀ ਕੌਮ ਹੈ ਇਸ ਧਰਤੀ ਦੇ ਉੱਤੇ ਸਿੱਖ, ਤੀਜੀ ਧਿਰ ਹੈ, ਤੇ ਸਿੱਖਾਂ ਦੀ ਨੁਮਾਇੰਦਾ ਜਮਾਤ ਦਾ ਪ੍ਰਧਾਨ ਹੋਣ ਕਰਕੇ ਮੇਰੀ ਹੈਸੀਅਤ ਅਮਰੀਕਾ, ਫਰਾਂਸ ਤੇ ਜਰਮਨੀ ਦੇ ਪ੍ਰੈਜੀਡੈਂਟ ਵਰਗੀ ਆ, ਇਸ ਕਰਕੇ ਮੈਂ ਝੂਠੀ ਅਦਾਲਤ ਨੂੰ ਜਵਾਬ ਦੇ ਨਹੀਂ ਹਾਂ। ਇਹ ਬਾਬਾ ਖੜਕ ਸਿੰਘ ਨੇ ਆਖਿਆ। ਸਾਡੇ ਜਜ਼ਬੇ ਕਿੱਡੇ ਸਨ, ਕਿੱਡੇ ਵੱਡੇ, गल फड़े फड़ेगा साडे आगू पिंडां दे विचों पंथ आना शुरू हो गया। जथियां दी गिणती 5000 तक गई आ। मावां अपने पुत्तां नूं तोरदियां पुत्त जा दे गिरफ्तारी पंथ दी पिठ नहीं लगण देने। भैणां अपने वीरां नूं तोरदियां पत्नियां अपने पतियां नूं तोरदियां मामला बहुत वड्डा हो गया। अंग्रेजां ने वेख्या भी मामला वधी जांदा है। सरदार सुंदर सिंह लैलपुरी सी एक रिटायर फौजी अफसर अते एक होर उन्होंने ऐलान किया भी असी भी मोर्चे च शामिल होवांगे। अंग्रेजा नूं पता लगा भी ये फौज विच बगावत हो सकती चाबियां दा मोर्चा। गल वधन लगी आ। अंग्रेजा ने फिर एक पेशकश रखी चाबियां दवांगे पर असी एक होर सिखां दी धिर पैदा करांगे उन्हूं दवांगे। सिखां ने आख्या कि नहीं चाबियां दोगे तो बाबा खड़क सिंह दे हत्थी फड़ाओगे श्रोमणी गुरुद्वारा प्रबंधक कमेटी नूं दोगे इहदे तो बिना चाबियां किसी दूजी धिर कोल नहीं जाणगियां। बहुत गिरफ्तारियां आईयां तशद्दद होए पर सिखां दा जिहड़ा रोस सी वधदा जावे। आखीर भावें कि पहला अंग्रेजा ने कोशिश कीती सरदार सुंदर सिंह रामगढ़िया नूं ला दिता जिहड़ी उन्हां दी कमेटी सी। सरदार बहादुर सिंह नूं बनाया ते उह जदों इत्थे आया गुरु नानक पातशाह दे प्रकाश पुरब ते ते सिखां ने उहनूं समझाया भी तूं कदों अंग्रेजां दी चाकरी कर रहे। उहने अस्तीफा दे दिता। एक तीजा बंदा होर सरबराह बनाया ਉਹ ਕੋਠੇ ਤੋਂ ਡਿੱਗ ਕੇ ਤੇ ਛਾਲ ਮਾਰ ਕੇ ਮਰ ਗਿਆ। ਗੁਰੂ ਨਾਨਕ ਦੇ ਘਰ ਦੇ ਨਾਲ ਪੰਗਾ ਲੈਣਾ ਕਿਹੜਾ ਸੁੱਖ ਹੈ। ਇੱਥੇ ਪੰਗਾ ਨਹੀਂ ਲਿਆ ਜਾ ਸਕਦਾ। ਉਹ ਅੰਗਰੇਜ਼ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀ ਕਿ ਇਹਨਾਂ ਦਾ ਰਾਜ ਭਾਗ ਸਾਰੀ ਦੁਨੀਆਂ ਤੇ ਆ, ਇਹਨਾਂ ਦੇ ਰਾਜ ਭਾਗ ਦਾ ਸੂਰਜ ਕਿਤੇ ਡੁੱਬਦਾ ਨਹੀਂ, ਭਾਵ ਜੇ ਇੱਥੇ ਸੂਰਜ ਡੁੱਬ ਰਿਹਾ ਤੇ ਦੁਨੀਆਂ ਦੇ ਦੂਜੇ ਹਿੱਸੇ ਦੇ ਵਿੱਚ ਵੀ ਰਾਜ ਆ ਜਿੱਥੇ ਕਿਤੇ ਸੂਰਜ ਚੜ੍ਹ ਰਿਹਾ। ਉਹਨਾਂ ਅੰਗਰੇਜ਼ਾਂ ਦੀਆਂ ਸਿੱਖਾਂ ਨੇ ਇੱਥੇ ਗੋਡਣੀਆਂ ਲਵਾਈਆਂ। ਉਹ ਹਾਰੇ ਸਿੱਖਾਂ ਦੇ ਅੱਗੇ ਆਣ ਕੇ। ਅਖੀਰ ਤੈਅ ਹੋਇਆ ਕਿ ਚਾਬੀਆਂ ਦੇ ਦਾਂਗੇ। ਸਿੱਖਾਂ ਨੇ ਫਿਰ ਇੱਕ ਸ਼ਰਤ ਰੱਖੀ ਕਿ ਪਹਿਲਾਂ ਜਿੰਨੇ ਵੀ ਆਗੂ ਗ੍ਰਿਫਤਾਰ ਕੀਤੇ ਨੇ ਬਿਨਾਂ ਸ਼ਰਤ ਰਿਹਾਅ ਕੀਤੇ ਜਾਣਗੇ। ਰਿਹਾਅ ਕੀਤੇ ਗਏ ਜਨਵਰੀ ਦੇ ਵਿੱਚ 1922। ਸਾਰੇ ਸਿੱਖ ਰਿਹਾਅ ਕੀਤੇ ਗਏ ਤੇ ਇਸ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਜੱਜ ਸੀ ਸੈਸ਼ਨ ਜੱਜ ਉਹ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਇਆ ਚਾਬੀਆਂ ਲੈ ਕੇ ਤੋਸ਼ੇਖਾਨੇ ਦੀਆਂ। ਚਾਬੀਆਂ ਦਾ ਮੋਰਚਾ ਜਦੋਂ ਸਿੱਖਾਂ ਫਤਿਹ ਕੀਤਾ, ਬਾਬਾ ਖੜਕ ਸਿੰਘ ਜੀ ਉੱਥੇ ਖੜੇ ਨੇ, ਗੁਰੂ ਅੱਗੇ ਅਰਦਾਸ ਕੀਤੀ। ਜਦੋਂ ਚਾਬੀਆਂ ਦੇਣ ਲੱਗੇ ਤੇ ਬਾਬਾ ਖੜਕ ਸਿੰਘ ਜੀ ਨੇ ਸੰਗਤ ਨੂੰ ਪੁੱਛਿਆ ਪੰਥ ਨੂੰ, ਖਾਲਸਾ ਪੰਥ ਜੀ ਇਹ ਚਾਬੀਆਂ ਇਹਨਾਂ ਕੋਲੋਂ ਵਾਪਸ ਲੈ ਲਈਏ ਆਪਾਂ। ਪੰਥ ਨੇ ਜਕਾਰੇ ਛੱਡੇ ਤੇ ਅੰਗਰੇਜ਼ ਜੱਜ ਨੇ ਬਾਬਾ ਖੜਕ ਸਿੰਘ ਦੇ ਹੱਥ ਦੇ ਵਿੱਚ ਚਾਬੀਆਂ ਫੜਾਈਆਂ। ਇਹ ਆ ਚਾਬੀਆਂ ਦਾ ਮੋਰਚਾ। ਅੱਜ ਦੇ ਦਿਨ 1922 ਦੇ ਵਿੱਚ ਸਿੱਖਾਂ ਨੇ ਫਤਿਹ ਕੀਤਾ। ਖਜ਼ਾਨੇ ਦੀਆਂ ਚਾਬੀਆਂ, ਤੋਸ਼ੇਖਾਨੇ ਦੀਆਂ ਚਾਬੀਆਂ। ਤੇ ਮੈਂ ਬੇਨਤੀ ਕਰਾਂ ਵੀ ਚਾਬੀਆਂ ਖੋਣ ਨੂੰ ਅੱਜ ਵੀ ਬੜੇ ਫਿਰਦੇ। ਚਾਬੀਆਂ ਸਾਡੇ ਕੋਲ ਆ ਜਾਣ, ਪਰ ਇੱਕ ਗੱਲ ਦਾ ਖਿਆਲ ਕਰਿਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ, ਇਹਦੀਆਂ ਨੀਹਾਂ ਦੇ ਵਿੱਚ 500 ਸਿੱਖਾਂ ਦਾ ਉਸ ਵੇਲੇ ਦੇ ਅਕਾਲੀਆਂ ਦਾ ਖੂਨ ਪਿਆ ਹੋਇਆ। 500 ਤੋਂ ਜ਼ਿਆਦਾ ਸ਼ਹੀਦੀਆਂ ਸਾਡੀਆਂ ਗੁਰਦੁਆਰਾ ਸੁਧਾਰ ਲਹਿਰ 'ਚ, ਔਰ ਬਹੁਤ ਤਸ਼ੱਦਦ ਹੈ। ਇਸ ਕਰਕੇ ਜਿਹੜਾ ਪ੍ਰਬੰਧ ਹੈ ਗੁਰਦੁਆਰਿਆਂ ਦਾ ਇਹ ਪੰਥ ਕੋਲ ਹੈ, ਪੰਥ ਕੋਲ ਸੀ ਤੇ ਪੰਥ ਕੋਲ ਰਹੇਗਾ। ਚਾਬੀਆਂ ਦਾ ਮੋਰਚਾ ਅੱਜ ਦੇ ਦਿਨ ਸਿੱਖਾਂ ਨੇ ਫਤਿਹ ਕੀਤਾ। ਮੈਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਖਾਲਸਾ ਪੰਥ ਨੂੰ, ਚਾਬੀਆਂ ਦੇ ਮੋਰਚੇ ਦੇ ਫਤਿਹ ਦਿਹਾੜੇ ਦੇ ਉੱਤੇ ਜਿੱਥੇ ਲੱਖ ਲੱਖ ਵਧਾਈ ਦਿੰਦਾ, ਉੱਥੇ ਆਪਾਂ ਉਹਨਾਂ ਬਿਰਤਾਂਤਾਂ ਨੂੰ ਸਮਝੀਏ ਜਿਹੜੇ ਵਾਰ ਵਾਰ ਸਾਡੇ ਖਿਲਾਫ ਘੜੇ ਜਾਂਦੇ ਹਨ ਆਪਣੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਵਾਸਤੇ। ਤਗੜੇ ਹੋਈਏ। ਹਾਂ, ਭਾਵੇਂ ਕੋਈ ਪ੍ਰਬੰਧ ਦੇ ਅੰਦਰ ਹੈ ਜਾਂ ਸਹਿਯੋਗੀ ਆ, ਅਸੀਂ ਵੀ ਸਾਰੇ ਅੰਦਰੋਂ ਤੇ ਬਾਹਰੋਂ ਇੱਕ ਹੋ ਕੇ ਸਿਰਫ ਗੁਰੂ ਨੂੰ ਸਮਰਪਿਤ ਹੋਈਏ, ਗੁਰੂ ਗ੍ਰੰਥ ਨੂੰ, ਗੁਰੂ ਪੰਥ ਨੂੰ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਆ, ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉਮੈ ਦੋਏ। ਹੁਕਮ ਦੇ ਵਿੱਚ ਹੀ ਬੰਦਾ ਕਹਿੰਦਾ ਮੈਂ ਤਾਕਤਵਾਰੀ, ਹੁਕਮ ਦੇ ਵਿੱਚ ਹੀ ਬੰਦਾ ਹਉਮੈ ਦਾ ਦਿਖਾਵਾ ਕਰਦਾ ਤੇ ਦਵੈਤ ਦੱਸਦਾ ਹੈ।
ਹੁਕਮੇ ਭਵੈ ਭਵਾਈਐ ਪਿਆਰੇ, ਅਵਗੁਣ ਮੁਠੀ ਰੋਏ।
ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਪਿਆਰਿਆ ਭਵੈ ਭਵਾਈਐ ਆਵਾਗਮਨ ਜਿਹਾ ਬਣਿਆ ਰਹਿੰਦਾ, ਭਟਕਣਾ ਦੇ ਵਿੱਚ ਬੰਦਾ ਪਿਆ ਰਹਿੰਦਾ। ਅਵਗਣਾ ਦੇ ਹੱਥੋਂ ਠੱਗੀ ਹੋਈ ਜੀਵ ਆਤਮਾ ਇਸ ਸੰਸਾਰ ਦੇ ਉੱਤੇ ਰੋਂਦੀ ਹੈ।
ਹੁਕਮ ਸਿਆ ਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ।
ਜਿਹੜੇ ਗੁਰੂ ਦੇ ਰਾਹੀਂ ਵਾਹਿਗੁਰੂ ਦੇ ਹੁਕਮ ਨੂੰ ਸਮਝਦੇ ਹਨ, ਉਹਦੀ ਰਜ਼ਾ ਵਿੱਚ ਚੱਲਦੇ ਹਨ, ਅਕਾਲ ਪੁਰਖ ਸ਼ਾਹ ਦੇ ਹੁਕਮ ਨੂੰ ਉਹ ਸਮਝ ਲੈਂਦੇ ਹਨ, ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਉਹਨਾਂ ਨੂੰ ਇੱਥੇ ਵੀ ਤੇ ਉੱਥੇ ਸ਼ੋਭਾ ਮਿਲਦੀ ਹੈ।
ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਉ।
ਪਰ ਆਖਣ ਔਖਾ ਸਾਚਾ ਨਾਉ, ਵਾਹਿਗੁਰੂ ਦਾ ਨਾਮ ਕਹਿਣਾ ਵੀ ਸੌਖਾ ਨਹੀਂ, ਪਦਾਰਥਾਂ ਦਾ ਪ੍ਰਭਾਵ ਵੀ ਬੜਾ ਹੈ। ਪਿਆਰਿਆ ਇਹ ਔਖਾ ਹੈ, ਕਿਵੇਂ ਉਸ ਸੱਚੇ ਪਰਮਾਤਮਾ ਦੇ ਨਾਮ ਨੂੰ ਆਖੀਏ, ਕਿਵੇਂ ਜੁੜੀਏ ਜੀ।
ਜਿਨੀ ਸੋ ਸਾ ਲਾਹਿਆ ਪਿਆਰੇ, ਹਉ ਤਿਨ ਬਲਿਹਾਰੈ ਜਾਓ।
ਪਿਆਰਿਆ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਸੱਚੇ ਰੱਬ ਦੀ ਸਿਫਤ ਸਲਾਹ ਕੀਤੀ ਹੈ, ਮੈਂ ਉਹਨਾਂ ਤੋਂ ਸਦਕੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ।
ਜਿਹੜੇ ਗੁਰੂ ਦੇ ਰਾਹੀਂ ਰੱਬ ਦੇ ਨਾਮ ਨਾਲ ਮਿਲ ਜਾਂਦੇ ਨੇ ਪਿਆਰਿਆ, ਉਹ ਸਬਰ ਵਾਲੇ ਨੇ, ਉਹ ਸੰਤੋਖੀ ਨੇ। ਵਾਹਿਗੁਰੂ ਦੀ ਨਦਰ ਸਦਕਾ ਰੱਬ ਨਾਲ ਤੇ ਮਿਲਦੇ ਨੇ, ਤੇ ਜਿਨ੍ਹਾਂ ਤੇ ਨਦਰ ਹੋ ਜੇ ਉਹ ਗੁਰਮੁਖਾਂ ਦਾ ਮੇਲ ਮਿਲਾਪ ਕਰਕੇ ਵਾਹਿਗੁਰੂ ਦੇ ਨਾਲ ਇੱਕ ਹੁੰਦੇ ਨੇ।
ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ।
ਪਿਆਰਿਆ ਇਹ ਕਾਇਆ, ਇਹ ਸਰੀਰ ਇੱਕ ਕਾਗਜ਼ ਹੈ, ਮਨ ਜਿਹੜਾ ਹੈ ਮਨ ਸਿਆਹੀ ਹੈ, ਮਨ ਦਵਾਤ ਹੈ।
ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ।
ਕਾਇਆ ਕਾਗਜ਼ ਹੈ, ਮਨ ਸਿਆਹੀ ਹੈ, ਤੇ ਆਪਾਂ ਸੱਚ ਦੀ ਕਲਮ ਫੜ ਕੇ ਹਿਰਦੇ ਦੇ ਉੱਤੇ ਪਰਮਾਤਮਾ ਦੇ ਜੇ ਨਾਮ ਨੂੰ ਲਿਖ ਲਈਏ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਫਿਰ ਵਾਹਿਗੁਰੂ ਦੇ ਜਿਹੜੇ ਗੁਣ ਹਨ, ਗੁਣਾਂ ਦੀ ਵਿਚਾਰ ਨੂੰ ਹਿਰਦੇ ਦੇ ਵਿੱਚ ਲਿਖ ਲਿਆ ਜਾਂਦਾ, ਟਿਕਾ ਲਿਆ ਜਾਂਦਾ ਹੈ।
ਧਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਔਰ ਧਾਰ।
ਉਹ ਲਿਖਾਰੀ ਧਨ ਹਨ, ਗੁਰੂ ਨਾਨਕ ਪਾਤਸ਼ਾਹ ਆਪਣੇ ਨਾਮ ਦੀ ਮੋਹਰ ਲਾ ਕੇ ਆਖਦੇ ਨੇ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਸੱਚੇ ਨਾਮ ਨੂੰ ਬਾਣੀ ਨੂੰ ਲਿਖ ਲਿਆ ਹੈ। ਗੱਲ ਇੱਥੋਂ ਸ਼ੁਰੂ ਹੋਈ ਜਿੱਥੋਂ ਕਿ ਅਸੀਂ ਜੇ ਗੁਰਮੁਖ ਪਿਆਰਿਆਂ ਦੀ ਸੰਗਤ ਕਰੀਏ ਤੇ ਸਾਡਾ ਵੀ ਭਾਰ ਉਤਾਰਾ ਹੁੰਦਾ, ਤੇ ਗੁਰਮੁਖ ਕੌਣ ਹੈ? ਧਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਔਰ ਧਾਰ। ਜਿਨ੍ਹਾਂ ਨੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਲਿਖ ਲਿਆ, ਸਿਫਤ ਨੂੰ ਲਿਖ ਲਿਆ, ਉਹ ਲਿਖਾਰੀ ਧਨ ਹਨ, ਉਹ ਵਡਿਆਈ ਦੇ ਯੋਗ ਹਨ। ਇਹ ਉਪਦੇਸ਼ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਰਾਹੀਂ ਦਿੱਤਾ ਹੈ। ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਸਾਡੇ ਸਾਰਿਆਂ ਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਦਾ ਵਾਸਾ ਹੋਵੇ, ਬਾਣੀ ਤੇ ਬਾਣੀ ਦੇ ਧਾਰਨੀ ਹੋਈਏ, ਖੰਡੇ ਬਾਟੇ ਦੀ ਪਹੁਲ ਛਕੀਏ, ਗੁਰੂ ਦੇ ਅਨੁਸਾਰੀ ਹੋ ਕੇ ਚੱਲੀਏ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ पावन पंक्तियां दा एक बारी फिर पाठ करिए जी।
काया कागद जेथिया प्यारे मन मसवाणी तार ललता लेखन सच की प्यारे हर गुण लिखो विचार
धन लिखारी नानका प्यारे साज लिखै और तार।
वाहे गुरु जी का खालसा वाहे गुरु जी की फतेह।